ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਡਹੰਸ ਮਹੱਲਾ ਚੌਥਾ, ਘਰ ਦੂਜਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਮੈਂ ਮਨ ਵੱਡੀ ਆਸ ਹਰੇ, ਕਿਉਂ ਕਰ ਹਰ ਦਰਸ਼ਨ ਪਾਵਾ। ਹਉ ਜਾਏ ਪੁੱਛਾਂ ਆਪਣੇ ਸਤਿਗੁਰੈ, ਗੁਰ ਪੁੱਛ ਮਨ ਮੁਗਧ ਸਮਝਾਵਾ। ਮੈਂ ਮਨ ਵੱਡੀ ਆਸ ਹਰੇ, ਕਿਉਂ ਕਰ ਹਰ ਦਰਸ਼ਨ ਪਾਵਾ। ਹਉ ਜਾਏ ਪੁੱਛਾਂ ਆਪਣੇ ਸਤਿਗੁਰੈ, ਗੁਰ ਪੁੱਛ ਮਨ ਮੁਗਧ ਸਮਝਾਵਾ। ਭੁੱਲਾ ਮਨ ਸਮਝੈ ਗੁਰ ਸਬਦੀ, ਹਰ ਹਰ ਸਦਾ ਧਿਆਏ। ਨਾਨਕ ਜਿਸ ਨਦਰ ਕਰੇ ਮੇਰਾ ਪਿਆਰਾ, ਸੋ ਹਰ ਚਰਣੀ ਚਿਤ ਲਾਏ। ਭੁੱਲਾ ਮਨ ਸਮਝੈ ਗੁਰ ਸਬਦੀ, ਹਰ ਹਰ ਸਦਾ ਧਿਆਏ। ਨਾਨਕ ਜਿਸ ਨਦਰ ਕਰੇ ਮੇਰਾ ਪਿਆਰਾ, ਸੋ ਹਰ ਚਰਣੀ ਚਿਤ ਲਾਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਕੀ ਸਾਜੀ ਨਵਾਜੀ, ਗੁਰੂ ਖਾਲਸਾ ਸਤਸੰਗ ਜੀ, ਆਪ ਤਨਤਾ ਦੇ ਯੋਗ ਹੋ, ਹਰ ਰੋਜ਼ ਦੀ ਤਰ੍ਹਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਕਰਨ ਉਪਰੰਤ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਤਥਾ ਦੇਸ਼ ਵਿਦੇਸ਼ ਘਰਾਂ ਦੇ ਅੰਦਰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਾਜ਼ਰੀ ਅੰਦਰ ਜੁੜ ਬੈਠੇ ਹੋ, ਦੀਨ ਦੁਨੀਆ ਦੇ ਮਾਲਕ ਜਗਤ ਜਲੰਧੇ ਦੇ ਰੱਖਿਅਕ, ਗਿਆਨ ਦੇ ਮੁਜੱਸਮੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਪ੍ਰਕਾਸ਼ਮਾਨ ਹੋ ਕੇ ਅੱਜ ਦਾ ਇਹ ਪਾਵਨ ਸ੍ਰੀ ਮੁੱਖ ਵਾਕ ਸਾਹਿਬ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੀ ਪਾਵਨ ਰਸਨਾ ਦੁਆਰਾ ਸਮੁੱਚੀ ਲੁਕਾਈ ਨੂੰ ਬਖਸ਼ਿਸ਼ ਕੀਤਾ ਹੈ। ਸੰਗਤ ਜੀ, ਸਤਿਗੁਰਾਂ ਦੇ ਪਾਸ ਅਧਿਕਾਰੀ ਜਗਿਆਸੂ ਆਇਆ, ਤੇ ਆ ਕਰਕੇ ਬੇਨਤੀ ਕਰਦਾ ਹੈ ਸਤਿਗੁਰੂ ਮੇਰੇ ਮਨ ਦੀ ਇੱਛਾ ਹੈ ਕਿ ਮੈਂ ਵਾਹਿਗੁਰੂ ਦੇ ਦਰਸ਼ਨ ਪ੍ਰਾਪਤ ਕਰਾਂ ਔਰ ਮੇਰੇ ਮਨ ਵਿੱਚ ਇਹ ਖਿਆਲ ਵੀ ਉਤਪੰਨ ਹੋਇਆ ਕਿ ਦਰਸ਼ਨ ਗੁਰੂ ਤੋਂ ਬਗੈਰ ਪ੍ਰਾਪਤ ਨਹੀਂ ਹੋ ਸਕਦੇ ਇਸ ਕਰਕੇ ਆਪਣੇ ਮਨ ਨੂੰ ਸਮਝਾਉਣ ਵਾਸਤੇ ਮਨ ਨੂੰ ਗਿਆਨ ਦੀ ਪ੍ਰਾਪਤੀ ਵਾਸਤੇ ਮੈਂ ਆਪ ਜੀ ਦੇ ਚਰਨ ਸ਼ਰਨ ਆਇਆ ਹਾਂ ਆਪ ਕਿਰਪਾ ਕਰਕੇ ਸਮਝਾਉਣਾ ਕਰੋ ਆਓ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਪਿਆਰ ਸਹਿਤ ਸਤਿਗੁਰਾਂ ਦੇ ਪਾਵਨ ਸ੍ਰੀ ਮੁੱਖ ਵਾਕ ਦੀ ਵਿਚਾਰ ਸਾਂਝੀ ਕਰੀਏ ਜੀ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵਡਹੰਸ ਮਹੱਲਾ ਚੌਥਾ ਘਰ ਦੂਜਾ
ਸੰਗਤ ਜੀ ਰਾਗ ਵਡਹੰਸ ਵਿੱਚ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਇਹ ਪਾਵਨ ਸ੍ਰੀ ਮੁੱਖ ਵਾਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 561 ਬਾਠ ਤੇ ਸੁਭਾਇਮਾਨ ਹੈ ਦੂਜੇ ਘਰ ਸੁਰਤਾਲ ਅੰਦਰ ਸੱਚੇ ਪਾਤਸ਼ਾਹ ਜੀ ਨੇ ਇਹ ਸ਼ਬਦ ਗਾਇਨ ਕਰਨ ਦੀ ਹਦਾਇਤ ਕੀਤੀ ਹੈ
ਇੱਕ ਓਅੰਕਾਰ ਸਤਿਗੁਰ ਪ੍ਰਸਾਦ
ਸਤਿਗੁਰੂ ਜੀ ਕਹਿੰਦੇ ਪਰਮੇਸ਼ੁਰ ਇੱਕ ਹੈ ਸਾਰਿਆਂ ਦਾ ਪ੍ਰਕਾਸ਼ਕ ਹੈ ਸਜਾਤੀ ਵਜਾਤੀ ਸਵੈਗਤ ਪਰਮਰਹਿਤ ਹੈ ਸਤ ਚੇਤਨ ਆਨੰਦ ਸਰੂਪ ਹੈ ਸਤਿਗੁਰੂ ਦੀ ਕਿਰਪਾ ਦੇ ਨਾਲ ਪ੍ਰਾਪਤ ਹੁੰਦਾ ਹੈ
ਮੈਂ ਮਨ ਵੱਡੀ ਆਸ ਹਰੇ
ਜਗਿਆਸੂ ਬੇਨਤੀ ਕਰਦਾ ਧੰਨ ਗੁਰੂ ਰਾਮਦਾਸ ਜੀ ਮੇਰੇ ਮਨ ਵਿੱਚ ਬਹੁਤ ਵੱਡੀ ਆਸ ਇੱਛਾ ਹਰੀ ਸਰੂਪ ਪੈਦਾ ਹੋਈ ਹੈ
ਕਿਉਂ ਕਰ ਹਰ ਦਰਸ਼ਨ ਪਾਵਾ
ਮਹਾਰਾਜ ਮੈਂ ਹਰੀ ਪਰਮਾਤਮਾ ਦੇ ਕਿਵੇਂ ਕਰਕੇ ਦਰਸ਼ਨ ਪ੍ਰਾਪਤ ਕਰਾਂ ਆਪ ਕਿਰਪਾ ਕਰਕੇ ਮੈਨੂੰ ਸਮਝਾਉਣਾ ਕਰੋ
ਹਉ ਜਾਏ ਪੁੱਛਾ ਆਪਣੇ ਸਤਿਗੁਰੈ
ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਹੇ ਜਗਿਆਸੂ ਅਸਾਂ ਵੀ ਆਪਣੇ ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੂੰ ਪੁੱਛਿਆ ਸੀ ਕਿ ਵਾਹਿਗੁਰੂ ਦੇ ਦਰਸ਼ਨ ਕਿਵੇਂ ਪ੍ਰਾਪਤ ਹੋ ਸਕਦੇ ਹਨ ਤਾਂ ਹਜ਼ੂਰ ਨੇ ਦਰਸਾਇਆ ਸੀ ਕਿ ਗੁਰੂ ਸ਼ਬਦ ਨਾਲ ਜੁੜ ਕੇ ਗੁਰੂ ਸ਼ਬਦ ਦਾ ਅਭਿਆਸ ਕਰਕੇ ਹੀ ਉਸ ਵਾਹਿਗੁਰੂ ਦੇ ਦਰਸ਼ਨ ਪ੍ਰਾਪਤ ਹੁੰਦੇ ਹਨ ਔਰ ਸਤਿਗੁਰੂ ਪਾਤਸ਼ਾਹ ਜੀ ਨੂੰ ਜਗਿਆਸੂ ਬੇਨਤੀ ਕਰਦਾ ਹੈ ਹਉ ਜਾਏ ਪੁੱਛਾ ਆਪਣੇ ਸਤਿਗੁਰੈ ਮਹਾਰਾਜ ਮੇਰੇ ਮਨ ਅੰਦਰ ਇਹ ਵਿਚਾਰ ਉਤਪੰਨ ਹੋਇਆ ਕਿ ਮੈਂ ਆਪਣੇ ਸਤਿਗੁਰੂ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਨੂੰ ਜਾ ਕਰਕੇ ਪੁੱਛਾਂ
ਗੁਰ ਪੁੱਛ ਮਨ ਮੁਗਧ ਸਮਝਾਵਾ
ਗੁਰੂ ਪਾਤਸ਼ਾਹ ਜੀ ਨੂੰ ਪੁੱਛ ਕੇ ਤੇ ਇਸ ਮੂਰਖ ਮਨ ਨੂੰ ਸਮਝਾਉਣਾ ਕਰਾਂ। ਇਹ ਮਨ ਜੋ ਚੰਚਲ ਹੈ, ਇਹ ਮਨ ਜੋ ਮੂਰਖ ਹੈ, ਇਹਨੂੰ ਸੋਝੀ ਨਹੀਂ, ਔਰ ਗੁਰੂ ਤੋਂ ਬਗੈਰ ਇਹਨੂੰ ਸੋਝੀ ਪ੍ਰਾਪਤ ਵੀ ਨਹੀਂ ਹੁੰਦੀ। ਇਸ ਕਰਕੇ ਜਗਿਆਸੂ ਬੇਨਤੀ ਕਰਦਾ, ਮਹਾਰਾਜ ਗੁਰ ਪੁੱਛ ਮਨ ਮੁਗਧ ਸਮਝਾਵਾਂ, ਗੁਰੂ ਨੂੰ ਪੁੱਛ ਕਰਕੇ ਆਪਣੇ ਮੂਰਖ ਮਨ ਨੂੰ ਸਮਝਾਉਣਾ ਕਰਾਂ।
ਭੁੱਲਾ ਮਨ ਸਮਝੈ ਗੁਰ ਸਭ ਦੀ।
ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਹੇ ਜਗਿਆਸੂ, ਇਹ ਮਨ ਜਿਹੜਾ ਹੈ ਨਾ, ਇਹ ਗੁਰੂ ਦੇ ਸ਼ਬਦ ਰਾਹੀਂ ਭੁੱਲਿਆ ਹੋਇਆ ਮਨ ਸਮਝਦਾ ਹੈ, ਇਹਨੂੰ ਸੋਝੀ ਪ੍ਰਾਪਤ ਹੁੰਦੀ ਹੈ, ਇਹਨੂੰ ਗਿਆਨ ਪ੍ਰਾਪਤ ਹੁੰਦਾ ਹੈ, ਪਰ ਜਿੰਨਾ ਚਿਰ ਇਹ ਗੁਰੂ ਸ਼ਬਦ ਨਾਲ ਨਹੀਂ ਜੁੜਦਾ, ਉਹਨਾਂ ਚਿਰ ਇਹਨੂੰ ਸਮਝ ਨਹੀਂ, ਉਹਨਾਂ ਚਿਰ ਗਿਆਨ ਦੀ ਪ੍ਰਾਪਤੀ ਨਹੀਂ। ਸੰਗਤ ਜੀ, ਜਿਵੇਂ ਇੱਕ ਬੱਚਾ ਬਾਲ ਅਵਸਥਾ ਦੇ ਵਿੱਚ ਬੇਸਮਝ ਹੈ, ਉਹਨੂੰ ਕੋਈ ਗਿਆਨ ਨਹੀਂ, ਇਸ ਤਰ੍ਹਾਂ ਹਜ਼ੂਰ ਕਹਿੰਦੇ ਇਹ ਮਨ ਵੀ ਬੱਚੇ ਦੀ ਨਿਆਈ ਬੇਸਮਝ ਹੈ, ਔਰ ਜਦੋਂ ਗੁਰੂ ਦੇ ਚਰਨਾਂ ਵਿੱਚ ਆਵੇਗਾ, ਗੁਰੂ ਕਿਰਪਾ ਕਰੇਗਾ, ਗੁਰ ਸ਼ਬਦ ਦੀ ਦਾਤ ਪ੍ਰਾਪਤ ਹੋਵੇਗੀ, ਗੁਰ ਸ਼ਬਦ ਦਾ ਜਿਵੇਂ ਜਿਵੇਂ ਅਭਿਆਸ ਕਰੇਗਾ, ਤਿਵੇਂ ਤਿਵੇਂ ਇਸ ਭੁੱਲੇ ਹੋਏ ਮਨ ਨੂੰ ਸਮਝ ਆਵੇਗੀ, ਸੋਝੀ ਪ੍ਰਾਪਤ ਹੋਵੇਗੀ।
ਹਰ ਹਰ ਸਦਾ ਧਿਆਏ।
ਹਜ਼ੂਰ ਕਹਿੰਦੇ ਫਿਰ ਇਹ ਸਦੀਵ ਕਾਲ ਹਰੇ ਭਰੇ ਕਰਨ ਵਾਲੇ ਹਰੀ ਪਰਮੇਸ਼ਰ ਨੂੰ ਚੇਤੇ ਕਰੇਗਾ।
ਨਾਨਕ ਜਿਸ ਨਦਰ ਕਰੇ ਮੇਰਾ ਪਿਆਰਾ।
ਹਜ਼ੂਰ ਕਹਿੰਦੇ ਨੇ ਮੇਰਾ ਪਿਆਰਾ ਵਾਹਿਗੁਰੂ ਪਰਮੇਸ਼ਰ ਜਿਨ੍ਹਾਂ ਤੇ ਕਿਰਪਾ ਦ੍ਰਿਸ਼ਟੀ ਕਰਦਾ ਹੈ,
ਹਰ ਚਰਣੀ ਚਿਤ ਲਾਏ।
ਉਹ ਜੀਵ, ਉਹ ਮਨੁੱਖ ਉਸ ਹਰੀ ਪਰਮੇਸ਼ਰ ਦੇ ਸ਼ਬਦ ਰੂਪੀ ਚਰਨਾਂ ਨਾਲ ਚਿੱਤ ਲਾਉਂਦੇ ਨੇ, ਭਾਵ ਵਾਹਿਗੁਰੂ ਦੇ ਚਰਨਾਂ ਨਾਲ ਉਹਨਾਂ ਦਾ ਚਿੱਤ ਲੱਗ ਜਾਂਦਾ ਹੈ ਜਿਨ੍ਹਾਂ ਤੇ ਉਹ ਕਿਰਪਾ ਦ੍ਰਿਸ਼ਟੀ ਕਰਦਾ ਹੈ।
ਹਉ ਸਭ ਵੇਸ ਕਰੀ ਫਿਰ ਕਾਰਣ।
ਹਜ਼ੂਰ ਕਹਿੰਦੇ ਨੇ ਕਿ ਮੈਂ ਆਪਣੇ ਪਤੀ ਪਰਮਾਤਮਾ ਵਾਸਤੇ ਸਾਰੇ ਹੀ ਵੇਸ ਕੀਤੇ ਹਨ, ਭੇਗ ਧਾਰਨ ਕੀਤੇ, ਕਰਮ ਕਾਂਡ ਆਦਿ ਕੀਤੇ ਹਨ, ਇਹ ਸਾਰੇ ਵੇਸ ਜਿਹੜੇ ਨੇ ਨਾ, ਇਹ ਮੈਂ ਆਪਣੇ ਪਤੀ ਦੇ ਕਾਰਨ ਹੀ ਕੀਤੇ ਹਨ।
ਜੀ ਹਰ ਪ੍ਰਭ ਸਾਚੇ ਪਾਵਾ।
ਹਜ਼ੂਰ ਨੇ ਪੁੱਛਿਆ ਕਿਉਂ ਕੀਤੇ ਨੇ, ਤੇ ਜਗਿਆਸੂ ਰੂਪ ਇਸਤਰੀ ਨੇ ਬੇਨਤੀ ਕੀਤੀ, ਕਹਿਣ ਲੱਗੀ, ਮਹਾਰਾਜ ਇਸ ਕਰਕੇ ਕੀਤੇ ਨੇ ਕਿ ਮੈਂ ਸੱਚੇ ਹਰੀ ਪ੍ਰਭੂ ਨੂੰ ਪਾ ਜਾਵਾਂ, ਚੰਗੀ ਲੱਗਾ। ਹਮੇਸ਼ਾ ਇਸ ਸਮਾਜ ਦੇ ਅੰਦਰ ਵੀ ਔਰਤ ਇਸੇ ਕਰਕੇ ਹੀ ਸ਼ਿੰਗਾਰ ਕਰਦੀ ਹੈ ਕਿ ਮੈਂ ਆਪਣੇ ਪਤੀ ਨੂੰ ਪਾ ਜਾਵਾਂ, ਚੰਗੀ ਲੱਗਾਂ, ਸੋਹਣੀ ਲੱਗਾ। ਤੇ ਜਗਿਆਸੂ ਰੂਪ ਇਸਤਰੀ ਵੀ ਸੰਗਤ ਜੀ, ਸੋ ਸਾਧਨਾ ਰੂਪੀ ਵੇਸ ਕਰਦੀ ਹੈ ਆਪਣੇ ਪਤੀ ਪਰਮੇਸ਼ਰ ਦੇ ਕਾਰਨ ਕਿ ਉਸ ਸੱਚੇ ਹਰੀ ਪ੍ਰਭੂ ਨੂੰ ਪਾ ਜਾਵਾਂ, ਚੰਗੀ ਲੱਗਾ, ਸੋਹਣੀ ਲੱਗਾ।
ਫਿਰ ਪਿਆਰਾ ਮੈਂ ਨਜ਼ਰ ਨਾ ਦੇਖਾਂ।
ਪਰ ਹੋਇਆ ਇਸ ਤੇ ਉਲਟ ਸੰਗਤ ਜੀ, ਜੀਵ ਇਸਤਰੀ ਨੇ, ਜਗਿਆਸੂ ਰੂਪ ਇਸਤਰੀ ਨੇ ਵੇਸ ਤਾਂ ਕੀਤਾ, ਸੋਹਣੇ ਸੋਹਣੇ ਕੱਪੜੇ ਪਹਿਣ ਲਏ, ਸੋਹਣੇ ਸੋਹਣੇ ਗਹਿਣੇ ਪਾ ਲਏ ਔਰ ਤਰ੍ਹਾਂ ਤਰ੍ਹਾਂ ਦੇ ਸ਼ਿੰਗਾਰ ਕੀਤੇ, ਵੇਸ ਕੀਤੇ। ਪਰ ਜੀਵ ਇਸਤਰੀ, ਜਗਿਆਸੂ ਰੂਪ ਇਸਤਰੀ ਕਹਿੰਦੀ ਹੈ ਕਿ ਉਸ ਪਤੀ ਪਰਮੇਸ਼ਰ ਨੇ, ਉਸ ਪਿਆਰੇ ਪਤੀ ਨੇ ਮੇਰੇ ਵੱਲ ਨਿਗਾਹ ਭਰ ਕੇ ਨਹੀਂ ਵੇਖਿਆ। ਸੰਗਤ ਜੀ, ਸ਼ਿੰਗਾਰ ਕੀਤੇ, ਵੇਸ ਕੀਤੇ ਕਿ ਪਤੀ ਪ੍ਰਸੰਨ ਹੋਵੇਗਾ, ਉਹਨੇ ਵੇਖਿਆ ਤੱਕ ਵੀ ਨਹੀਂ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਸੋ ਫਿਰ ਪਿਆਰਾ ਮੈਂ ਨਜ਼ਰ ਨਾ ਦੇਖਾ। ਉਹ ਪਿਆਰਾ ਪਤੀ ਮੈਨੂੰ ਨਜ਼ਰ ਭਰ ਕੇ ਵੀ ਨਹੀਂ ਵੇਖਦਾ।
ਸੋ ਕਿਉਂ ਕਰ ਧੀਰਜ ਪਾਵਾ,
ਮੈਂ ਕਿਵੇਂ ਕਰਕੇ ਧੀਰਜ ਪ੍ਰਾਪਤ ਕਰਾਂ, ਕਿਵੇਂ ਸ਼ਾਂਤੀ ਪ੍ਰਾਪਤ ਕਰਾਂ, ਮੈਨੂੰ ਸ਼ਾਂਤੀ ਨਹੀਂ ਆਉਂਦੀ। ਸੰਗਤ ਜੀ, ਜੇਕਰ ਆਉਂਦਾ ਹੈ ਕਿ ਇੱਕ ਵਾਰੀ ਭਗਤ ਕਬੀਰ ਸਾਹਿਬ ਜੀ ਲੋਈ ਵੱਲੇ ਪਿੱਠ ਕਰਕੇ ਬੈਠ ਗਏ ਤੇ ਲੋਈ ਨੇ ਬੇਨਤੀ ਕੀਤੀ, ਕਹਿਣ ਲੱਗੀ, ਇਹ ਪਤੀ ਜੀ ਤੁਹਾਡੀ ਪਿੱਠ ਜਿਹੜੀ ਹੈ ਨਾ, ਇਹ ਉਸ ਕਰਵੱਤ ਵਰਗੀ ਹੈ। ਤੁਹਾਡੀ ਪਿੱਠ ਨਾਲੋਂ ਤਾਂ ਮੈਨੂੰ ਕਰਵੱਤ ਚੰਗਾ ਹੈ। ਕਰਵੱਤ ਭਲਾ ਨਾ ਕਰਵਟ ਤੇਰੀ, ਲਾਗ ਗਲੇ ਸੁਣ ਬੇਨਤੀ ਮੇਰੀ। ਹਾਉ ਵਾਰੀ ਮੁਖ ਫੇਰ ਪਿਆਰੇ, ਕਰਵਟ ਦੇ ਮੋਕੋ ਕਾਹੇ ਕੋ ਮਾਰੇ। ਐ ਪਤੀ, ਮੈਨੂੰ ਪਿੱਠ ਦਿਖਾ ਕੇ ਕਿਉਂ ਮਾਰਦੇ ਹੋ, ਤੁਸੀਂ ਮੇਰੇ ਵੱਲੇ ਮੁੱਖ ਕਰੋ। ਸੰਗਤ ਜੀ, ਜਿਸ ਇਸਤਰੀ ਦਾ ਆਪਣੇ ਪਤੀ ਨਾਲ ਪਿਆਰ ਹੈ, ਉਹ ਆਪਣੇ ਪਤੀ ਦੀ ਨਾਰਾਜ਼ਗੀ ਨਹੀਂ ਵੇਖ ਸਕਦੀ, ਉਹ ਆਪਣੇ ਪਤੀ ਦੀ ਪਿੱਠ ਨਹੀਂ ਵੇਖ ਸਕਦੀ। ਉਹ ਤਾਂ ਵਾਰ ਵਾਰ ਬੇਨਤੀਆਂ ਕਰਦੀ ਹੈ, ਲਾਗ ਗਲੇ ਸੁਣ ਬੇਨਤੀ ਮੇਰੀ। ਤੇ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਇਸੇ ਤਰ੍ਹਾਂ ਹੀ, ਹਾਉ ਕਿਉਂ ਕਰ ਧੀਰਜ ਪਾਵਾਂ। ਜਦੋਂ ਉਸ ਪਿਆਰੇ ਪਤੀ ਨੇ, ਵਾਹਿਗੁਰੂ ਨੇ ਮੇਰੇ ਕੀਤੇ ਹੋਏ ਵੇਸ ਵੇਖੇ ਤੱਕ ਨਹੀਂ ਤੇ ਮਨ ਉਬਾਲੇ ਖਾਣ ਲੱਗ ਪਿਆ ਵੀ ਪਤੀ ਵਾਸਤੇ ਇੰਨਾ ਜਬਰ ਜਾਲਿਆ ਤੇ ਪਤੀ ਨੇ ਵੇਖਿਆ ਤੱਕ ਨਹੀਂ। ਸੰਗਤ ਜੀ, ਮਨ ਅੰਦਰ ਸੋ ਅੱਗ ਬਬੂਲਾ ਉੱਟਿਆ ਮਨ ਜਿਹੜਾ ਸੀ ਨਾ। ਤੇ ਸੱਚੇ ਪਾਤਸ਼ਾਹ ਜੀ ਕਹਿੰਦੇ ਫਿਰ ਇਹ ਜਗਿਆਸੂ ਰੂਪ ਇਸਤਰੀ ਕਹਿੰਦੀ, ਮਹਾਰਾਜ ਦੱਸੋ ਮੈਂ ਹੁਣ ਕਿਵੇਂ ਧੀਰਜ ਪ੍ਰਾਪਤ ਕਰਾਂ, ਕਿਵੇਂ ਮੈਨੂੰ ਸ਼ਾਂਤੀ ਆਵੇ।
ਜਿਸ ਕਾਰਨ ਹੋ ਸਿਗਾਰ ਸਿਗਾਰੀ,
ਸੱਚੇ ਪਾਤਸ਼ਾਹ ਜੀ ਜਿਸ ਪਤੀ ਦੇ ਕਾਰਨ, ਜਿਸ ਪਤੀ ਵਾਸਤੇ ਮੈਂ ਇਸ ਕਾਇਆ ਨੂੰ ਸ਼ਿੰਗਾਰਿਆ ਸੀ, ਸਾਜਿਆ ਸੀ, ਸਵਾਰਿਆ ਸੀ,
ਸੋ ਫਿਰ ਰੱਤਾ ਮੇਰਾ ਅਵਰਾ।
ਉਹ ਮੇਰਾ ਪਤੀ ਜਿਹੜਾ ਹੈ ਨਾ, ਉਹ ਤਾਂ ਹੋਰਨਾਂ ਭਗਤਾਂ ਦੇ ਨਾਲ ਤਦਾਕਾਰ ਹੋਇਆ ਬੈਠਾ ਹੈ, ਉਹ ਮੇਰੇ ਵੱਲੇ ਵੇਖਦਾ ਵੀ ਨਹੀਂ। ਸੰਗਤ ਜੀ, ਕਈ ਵਾਰ ਆਪਾਂ ਵੇਖਦੇ ਹਾਂ ਕਈ ਬੰਦੇ ਆਪਣੀ ਪਤਨੀ ਵੱਲੇ ਪਿੱਠ ਕਰਕੇ ਤੇ ਹੋਰਨਾਂ ਇਸਤਰੀਆਂ ਨਾਲ ਪਿਆਰ ਕਰਦੇ ਨੇ, ਫਿਰ ਜਦੋਂ ਪਤਨੀ ਨੂੰ ਪਤਾ ਲੱਗ ਜਾਂਦਾ ਫਿਰ ਉਹਨੂੰ ਕਿਤੇ ਧੀਰਜ ਪ੍ਰਾਪਤ ਹੁੰਦੀ ਹੈ। ਇਸੇ ਤਰ੍ਹਾਂ ਹਜ਼ੂਰ ਕਹਿੰਦੇ ਜਿਸ ਪਤੀ ਵਾਸਤੇ ਮੈਂ ਸ਼ਿੰਗਾਰ ਕੀਤੇ, 16 ਪ੍ਰਕਾਰ ਦੇ ਸ਼ਿੰਗਾਰ ਕੀਤੇ, 16 ਕੀਏ ਸ਼ਿੰਗਾਰ ਕੇ ਅੰਜਨ ਪਾਜਿਆ, 16 ਪ੍ਰਕਾਰ ਦੇ ਸ਼ਿੰਗਾਰ ਕੀਤੇ, ਸੁਰਮਾ ਆਦਿਕ ਪਾਇਆ, कि पति वेखेगा ते मैनू पसंद करेगा भी बहुत सोहनी है, पर पति ने वेख्या तक नहीं, जिदे कारण मैं शिंगार किते देही नू शिंगारिया साधन किते ओ मेरा पति होर ना भगतां दे विच रत्ता होया है।
नानक धन 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 सुहागन।
पर जिज्ञासु रूप इस्त्री कहंदी है महाराज मैं उन्हां दी निंदिया नहीं करदी जिन्हां दे नाल ओ तदाकार होया बैठा है ना, मैं उन्हां नू माड़ा नहीं कहंदी पी ओ माड़े ने, पर कई वार जेड़ी बेसमझ जीव स्त्री हुंदी है ना वो इतराज भी करती है। जेड़ियां सियाणियां ने वो इतराज नहीं करदियां ते हजूर कहंदे ने जिज्ञासु इस्त्री ने बेनती की महाराज मेरा उन्होंने कोई इतराज नहीं जे वो मेरा पति होर ना भगतां दे नाल होर ना प्रेमियां दे नाल रत्ता होया मिलिया होया ना तो मैनू इतराज कोई नहीं। ते ओ जिज्ञासु कहंदी ओ तंता दे योग हन, मन करके बाणी करके शरीर करके ओ सुहागना हन जिन्ना नाल मेरा पति परमेश्वर मिलिया होया है।
जिन पिर रावी अड़ा सच सवरा।
हजूर कहंदे जिन्ना ने सच्चे श्रेष्ठ प्रभु परमेश्वर नू अरावया होया है उच्चारण किया होया है और ओ सुहागवंतियां हन जीव स्त्रियां।
हो जाए पुछा सुहाग सुहागन।
फिर भी कई बार मन जेड़ा ना वो यकीन नहीं करता। संगत जी जदो पति मुंह मोड़ लवे ते औरत फिर अपनियां सहेलियां नू पुछदी है कि मैं अपने पति नूं हुण किवें मनावां, वो किवें मेरे वल हो सकता है। इस तरह जिज्ञासु रूप इस्त्री ने बेनती की है महाराज भावें मेरा पति होर ना भगती करन वालियां दे नाल होर ना प्रेम करन वालियां दे नाल मिलिया होया है, पर धन हन ओ सुहागवंतियां ने जिन्हां ने मेरे सच्चे प्रभु नूं याद कीता ते प्रभु उन्हां नाल मिल गया। हौ जाए पुछा सुहाग सुहागण। ते जिज्ञासु रूप इस्त्री कहंदी है मैं सुहागवंतियां नूं अपनियां सखियां नूं भैणां नूं सहेलियां नूं जा करके पुछां सुहाग पति दे बारे।
तुसी क्यों फिर पाए अड़ा प्रभ मेरा।
हे भैणों हे सखियो तुसी दसो मेरे प्रभु नूं किवें प्राप्त कीता, मेरे प्रभु पति नूं तुसा किवें प्राप्त किया है।
मैं ऊपर नदर करी फिर सच।
अगों ओ उत्तम सखी जेड़ी है ना ओ जवाब देंदी है उत्तर देंदी है कहंदी है मैं ऊपर नदर करी फिर सच है, मेरे ऊपर सच्चे पति वाहेगुरु परमेश्वर ने कृपा दृष्टि कीती है। ते मधम सखी ने बेनती कीती कहन लगी ਉਸ ਪਤੀ ਪਰਮੇਸ਼ਰ ਨੇ ਤੇਰੇ ਤੇ ਕਿਰਪਾ ਭਰੀ ਨਜ਼ਰ ਕਿਵੇਂ ਕੀਤੀ
ਹੈ ਛੋਟਿਆੜਾ ਮੇਰਾ ਤੇਰਾ
ਤੇ ਉੱਤਮ ਸਖੀ ਕਹਿੰਦੀ ਹੈ ਭੈਣੇ ਜਦੋਂ ਮੈਂ ਮੇਰਾ ਤੇਰਾ ਛੱਡ ਦਿੱਤਾ ਮੈਂ ਤੂੰ ਤੂੰ ਇਹ ਆਪਣੇ ਮਨ ਵਿੱਚੋਂ ਕੱਢ ਦਿੱਤਾ ਨਾ ਵੀ ਇਹ ਮੇਰਾ ਹੈ ਇਹ ਤੇਰਾ ਹੈ ਜਦੋਂ ਮੈਂ ਇਹ ਮੈਂ ਮੇਰੀ ਦਾ ਤਿਆਗ ਕਰ ਦਿੱਤਾ ਤੇ ਫਿਰ ਉਸ ਪਤੀ ਪਰਮਾਤਮਾ ਨੇ ਮੇਰੇ ਤੇ ਕਿਰਪਾ ਦ੍ਰਿਸ਼ਟੀ ਕੀਤੀ ਹੈ
ਆਪ ਮਾਨ ਤਨ ਜੀਉ ਕਰੋ ਹਰ ਪ੍ਰਭ ਕਾ
ਮੱਧਮ ਸਖੀ ਕਹਿੰਦੀ ਭੈਣ ਫਿਰ ਮੈਨੂੰ ਕੀ ਕਰਨਾ ਚਾਹੀਦਾ ਤੇ ਉੱਤਮ ਸਖੀ ਕਹਿੰਦੀ ਹੈ ਭੈਣੇ ਸਭ ਮਨ ਤਨ ਜੀਉ ਕਰੋ ਹਰ ਪ੍ਰਭ ਕਾ ਆਪਣਾ ਮਨ ਤਨ ਜਿੰਦ ਇਹ ਸਾਰਾ ਕੁਛ ਉਸ ਪ੍ਰਭੂ ਨੂੰ ਹਰੀ ਪ੍ਰਭੂ ਨੂੰ ਅਰਪਣ ਕਰ
ਇਤ ਮਾਰਗ ਭੈਣੇ ਮਿਲੀਐ
ਇਹ ਮੇਰੇ ਭੈਣ ਹੋਰ ਵੇਸ ਕਰਨ ਦੀ ਲੋੜ ਨਹੀਂ ਹੋਰ ਹੋਰ ਪਾਸੇ ਤੈਨੂੰ ਜਾਣ ਦੀ ਲੋੜ ਨਹੀਂ ਤੂੰ ਆਪਣਾ ਮਨ ਆਪਣਾ ਤਨ ਆਪਣੀ ਜਿੰਦ ਉਸ ਹਰੀ ਪ੍ਰਭੂ ਨੂੰ ਅਰਪਣ ਕਰ ਦੇ ਤੇ ਇਸ ਰਸਤੇ ਰਾਹੀਂ ਭੈਣੇ ਉਸ ਮਾਲਕ ਨੂੰ ਪਤੀ ਨੂੰ ਮਿਲਿਆ ਜਾ ਸਕਦਾ
ਆਪਣੜਾ ਪ੍ਰਭ ਨਦਰ ਕਰ ਦੇਖੈ
ਉੱਤਮ ਸਖੀ ਕਹਿੰਦੀ ਹੈ ਹੇ ਭੈਣ ਜਦੋਂ ਆਪਣਾ ਪ੍ਰਭੂ ਕਿਰਪਾ ਭਰੀ ਨਜ਼ਰ ਕਰਕੇ ਦੇਖੇਗਾ ਤੱਕੇਗਾ
ਨਾਨਕ ਜੋਤ ਜੋਤੀ ਰਲੀਐ
ਹਜ਼ੂਰ ਕਹਿੰਦੇ ਫਿਰ ਇਹ ਜੋਤ ਜਿਹੜੀ ਸਾਡੇ ਅੰਦਰ ਵਰਤਦੀ ਹੈ ਨਾ ਇਹ ਜੋਤੀ ਸਰੂਪ ਪਰਮਾਤਮਾ ਨਾਲ ਰਲ ਜਾਵੇਗੀ ਮਿਲ ਜਾਵੇਗੀ ਜਿਉਂ ਜਲ ਮੈਂ ਜਲ ਆਏ ਖਟਾਨਾ ਤਿਉਂ ਜੋਤੀ ਸੰਗ ਜੋਤ ਸਮਾਨਾ ਜਿਵੇਂ ਪਾਣੀ ਪਾਣੀ ਨਾਲ ਮਿਲ ਕੇ ਇੱਕ ਹੋ ਜਾਂਦਾ ਹੈ ਇਸੇ ਤਰ੍ਹਾਂ ਜੋਤ ਪਰਮਾਤਮਾ ਦੇ ਨਾਲ ਮਿਲ ਜਾਵੇਗੀ
ਜੋ ਹਰ ਪ੍ਰਭ ਕਾ ਮੈਂ ਦੇ ਸੁਨੇਹਾ
ਸੰਗਤ ਜੀ ਜਗਿਆਸੂ ਰੂਪ ਇਸਤਰੀ ਨੇ ਬੇਨਤੀ ਕੀਤੀ ਹੈ ਜਿਹੜਾ ਵੀ ਮੈਨੂੰ ਹਰੀ ਪ੍ਰਭੂ ਦਾ ਸੁਨੇਹਾ ਸੰਦੇਸ਼ ਦੇਵੇ ਉਸ ਦਾ ਮੈਨੂੰ ਉਪਦੇਸ਼ ਦੇਵੇ
ਇਸ ਮਨ ਤਨ ਆਪਣਾ ਦੇਵਾ
ਮੈਂ ਉਹਨੂੰ ਆਪਣਾ ਮਨ ਤੇ ਤਨ ਸਰੀਰ ਅਰਪਣ ਕਰ ਦੇਵਾਂ ਜਿਹੜਾ ਮੈਨੂੰ ਆਪਣੇ ਪ੍ਰਭੂ ਹਰੀ ਪ੍ਰਭੂ ਦਾ ਸੁਨੇਹਾ ਦੇਵੇ ਮੈਨੂੰ ਉਹਦਾ ਉਪਦੇਸ਼ ਬਖਸ਼ਿਸ਼ ਭਰੇ ਉਹਦੀ ਕਥਾ ਸੁਣਾਵੇ ਉਹਦੀ ਵਿਚਾਰ ਦੱਸੇ ਮੈਂ ਉਹਦੇ ਚਰਨਾਂ ਵਿੱਚ ਆਪਣਾ ਮਨ ਤੇ ਤਨ ਅਰਪਣ ਕਰ ਦੇਵਾਂ
ਨਿਤ ਪੱਖਾ ਤੇਰੀ ਸੇਵ ਕਮਾਵਾ
ਆਪਣਾ ਆਪ ਗਵਾ ਕਰਕੇ ਉਹਦੇ ਅੱਗੇ ਨਿਤਾ ਪ੍ਰਤੀ ਉਹਨੂੰ ਪੱਖਾ ਝੱਲਾਂ ਇਸੇ ਤਰ੍ਹਾਂ ਉਹਦੀ ਸੇਵਾ ਕਰਾਂ
ਇਸਦੇ ਆਗੇ ਪਾਣੀ ਢੋਵਾ
ਜੋ ਮੈਨੂੰ ਸੁਨੇਹਾ ਦੇਣ ਵਾਲਾ ਹੈ ਨਾ ਉਪਦੇਸ਼ ਸੁਣਾਉਣ ਵਾਲਾ ਹੈ ਨਾ ਮੈਂ ਉਹਦੇ ਅੱਗੇ ਨਿਤਾ ਪ੍ਰਤੀ ਪਾਣੀ ਢੋਵਾਂ ਪਾਣੀ ਲਿਆਉਣ ਦੀ ਸੇਵਾ ਕਰਾਂ ਜਿਵੇਂ ਭਾਈ ਮੀਹਾ ਜੀ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨਾਂ ਵਿੱਚ ਸੰਗਤ ਜੀ ਬੇਅੰਤ ਹੀ ਜਲ ਢੋਣ ਦੀ ਸੇਵਾ ਕੀਤੀ
ਨਿਤ ਨਿਤ ਸੇਵ ਕਰੀ ਹਰ ਜਨ ਕੀ
ਸੋ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਜਗਿਆਸੂ ਰੂਪ ਇਸਤਰੀ ਨੇ ਬੇਨਤੀ ਕੀਤੀ ਮਹਾਰਾਜ ਨਿਤ ਨਿਤ ਸੇਵ ਕਰੀ ਹਰ ਜਨ ਕੀ ਜੋ ਹਰੀ ਦੇ ਜਨ ਹਨ ਹਰੀ ਦੇ ਸੇਵਕ ਹਨ ਹਰੀ ਦੇ ਪਿਆਰੇ ਹਨ ਮੈਂ ਨਿਤਾ ਪ੍ਰਤੀ ਰੋਜ਼ਾਨਾ ਹੀ ਉਹਨਾਂ ਦੀ ਸੇਵਾ ਕਰਾਂ
ਜੋ ਹਰ ਹਰ ਕਥਾ ਸੁਣਾਏ
ਜੋ ਹਰੇ ਭਰੇ ਕਰਨ ਵਾਲੇ ਹਰੀ ਜੋ ਪਾਪਾਂ ਨੂੰ ਹਰ ਲੈਣ ਵਾਲਾ ਹੈ ਉਸ ਮਾਲਕ ਦੀ ਕਥਾ ਸਰਵਣ ਕਰਵਾਉਣ ਉਹਨਾਂ ਦੀ ਸੇਵਾ ਮੈਂ ਦਿਨ ਰਾਤ ਨਿਤਾ ਪ੍ਰਤੀ ਕਰਾਂ
ਧੰਨ ਧੰਨ ਗੁਰੂ ਗੁਰ ਸਤਿਗੁਰ ਪੂਰਾ
ਹਜ਼ੂਰ ਕਹਿੰਦੇ ਨੇ ਪੂਰਾ ਗੁਰੂ ਪੂਜ ਨੇਕ ਸਤਿਗੁਰੂ ਤੰਤਾ ਦੇ ਯੋਗ ਹੈ, ਤੰਤਾ ਦੇ ਯੋਗ ਹੈ।
ਨਾਨਕ ਮਨ ਆਸ ਪੁਜਾਏ,
ਹਜ਼ੂਰ ਕਹਿੰਦੇ ਪੂਰਾ ਗੁਰੂ ਹੀ ਜਗਿਆਸੂ ਰੂਪ ਇਸਤਰੀ ਦੀ ਆਸ ਪੂਰੀ ਕਰ ਸਕਦਾ ਹੈ। ਇੱਛਾ ਪੂਰਕ ਸਰਬ ਸੁਖ ਦਾ ਹਰ ਜਾ ਕੇ ਵਸ ਹੈ ਕਾਮ ਧਿਹਨਾ, ਸੋ ਐਸਾ ਹਰ ਧਿਆਈਐ ਮੇਰੇ ਜੀ ਅੜੇ ਤਾਂ ਸਰਬ ਸੁਖ ਆਵੈ ਮੇਰੇ ਮਨ। ਸੰਗਤ ਜੀ, ਪੂਰਾ ਗੁਰੂ ਹੀ ਇਸ ਜੀਵ ਰੂਪ ਇਸਤਰੀ ਦੀਆਂ ਇੱਛਾਵਾਂ ਪੂਰੀਆਂ ਕਰਦਾ ਹੈ।
ਗੁਰ ਸੱਜਣ ਮੇਰਾ ਮੇਲ ਹਰੇ,
ਇਹ ਹਰੀ ਜੀ ਕਿਰਪਾ ਕਰੋ ਜੋ ਮੇਰਾ ਸੱਜਣ ਹੈ ਨਾ ਗੁਰੂ, ਗੁਰੂ ਸੱਜਣ ਦੇ ਨਾਲ ਮੇਰਾ ਮਿਲਾਪ ਕਰਵਾ ਦਿਓ।
ਜਿਤ ਮਿਲ ਹਰ ਨਾਮ ਧਿਆਵਾ,
ਜਿਸ ਗੁਰੂ ਨਾਲ ਮਿਲ ਕਰਕੇ ਮੈਂ ਹਰੀ ਪਰਮੇਸ਼ਰ ਦਾ ਨਾਮ ਧਿਆਉਣਾ ਕਰਾਂ।
ਸਤਿਗੁਰ ਪਾਸੋਂ ਹਰ ਗੋਸ਼ਟ ਪੁੱਛਾਂ,
ਪੂਜਨੀਕ ਸਤਿਗੁਰੂ ਦੇ ਪਾਸੋਂ ਗਿਆਨ ਦੀਆਂ ਵਿਚਾਰਾਂ ਪੁੱਛਾਂ,
ਸਾਂਝੀ ਹਰ ਗੁਣ ਗਾਵਾਂ,
ਅਤੇ ਗੁਰੂ ਦੇ ਨਾਲ ਗੁਣਾਂ ਦੀ ਸਾਂਝ ਕਰਕੇ ਹਰੀ ਪਰਮੇਸ਼ਰ ਦੇ ਗੁਣ ਨਿਤਾ ਪ੍ਰਤੀ ਗਾਵਾਂ।
ਗੁਣ ਗਾਵਾਂ ਨਿਤ ਨਿਤ ਸਦ ਹਰ ਕੇ,
ਸੋ ਹਜ਼ੂਰ ਕਹਿੰਦੇ ਨੇ ਨਿਤਾ ਪ੍ਰਤੀ ਸਦੀਵ ਕਾਲ ਵਾਹਿਗੁਰੂ ਪਰਮੇਸ਼ਰ ਦੇ ਗੁਣ ਗਾਇਣ ਕਰਾਂ।
ਮਨ ਜੀਵੈ ਨਾਮ ਸੁਣ ਤੇਰਾ,
ਅਤੇ ਨਾਲ ਬੇਨਤੀ ਕੀਤੀ ਹੈ ਵਾਹਿਗੁਰੂ ਜੀ ਤੇਰਾ ਨਾਮ ਸੁਣ ਕੇ ਹੀ ਮੇਰਾ ਮਨ ਜੀਉਂਦਾ ਹੈ। ਸੰਗਤ ਜੀ, ਨਾਮ ਜਪਣ ਕਰਕੇ ਹੀ, ਨਾਮ ਦੇ ਆਖਣ ਕਰਕੇ ਹੀ ਜ਼ਿੰਦਗੀ ਹੈ। ਨਾਮ ਵਿਸਰ ਜਾਵੇ ਤੇ ਮੌਤ ਹੈ। ਆਖਾਂ ਜੀਵਾਂ ਵਿਸਰੈ ਮਰ ਜਾਊਂ, ਪਰਮੇਸ਼ਰ ਦੇ ਨਾਮ ਦਾ ਆਖਣਾ ਜ਼ਿੰਦਗੀ ਹੈ। ਪਰਮੇਸ਼ਰ ਦੇ ਨਾਮ ਨੂੰ ਭੁਲਾ ਦੇਣਾ ਮੌਤ ਹੈ। ਤੇ ਹਜ਼ੂਰ ਕਹਿੰਦੇ ਨੇ ਮਨ ਜੀਵਨ ਨਾਮ ਸੁਣ ਤੇਰਾ ਹੈ ਵਾਹਿਗੁਰੂ ਜੀ, ਤੁਹਾਡਾ ਨਾਮ ਸੁਣ ਕੇ ਮੇਰਾ ਮਨ ਜੀਉਂਦਾ ਹੈ।
ਨਾਨਕ ਜਿਤ ਵੇਲਾ ਵਿਸਰੈ ਮੇਰਾ ਸਵਾਮੀ,
ਹਜ਼ੂਰ ਕਹਿੰਦੇ ਜਿਸ ਵੇਲੇ ਜਿਸ ਟਾਈਮ ਮੇਰਾ ਮਾਲਕ ਵਾਹਿਗੁਰੂ ਪਰਮੇਸ਼ਰ ਮੈਨੂੰ ਵਿਸਰਦਾ ਹੈ,
ਜਿਸ ਵੇਲੇ ਮਰ ਜਾਏ ਜੀਉ ਮੇਰਾ,
ਉਸ ਵੇਲੇ ਉਸ ਟਾਈਮ ਮੇਰਾ ਜੀਉ ਮੇਰੀ ਜਿੰਦ ਜਿਹੜੀ ਹੈ ਨਾ ਉਹ ਮਰ ਜਾਂਦੀ ਹੈ। ਜਦੋਂ ਪਰਮੇਸ਼ਰ ਵਿਸਰ ਜਾਂਦਾ ਹੈ ਨਾ ਉਦੋਂ ਮੇਰਾ ਜੀ ਮਰ ਜਾਂਦਾ ਹੈ। ਸੰਗਤ ਜੀ, ਭਗਤ ਕਬੀਰ ਸਾਹਿਬ ਜੀ ਦੀ ਮਾਤਾ ਨੇ ਭਗਤ ਕਬੀਰ ਸਾਹਿਬ ਜੀ ਨੂੰ ਬੇਨਤੀ ਕੀਤੀ, ਕਹਿਣ ਲੱਗੇ ਮੁਸ ਮੁਸ ਰੋਵੈ ਕਬੀਰ ਕੀ ਮਾਈ, ਇਹ ਬਾਰਕ ਕੈਸੇ ਜੀਵ ਹੈ ਰਘੁਰਾਈ, ਤਨਨਾ ਬੁਨਣਾ ਸਭ ਕਜਿਓ ਹੈ ਕਬੀਰ, ਹਰ ਕਾ ਨਾਮ ਲਿਖ ਲਿਓ ਸਰੀਰ। ਭਗਤ ਕਬੀਰ ਸਾਹਿਬ ਜੀ ਦੀ ਮਾਤਾ ਹਟਕੋਰੇ ਲੈ ਕੇ ਰੋਂਦੀ ਹੈ ਤੇ ਨਾਲ ਭਗਤ ਜੀ ਨੂੰ ਕਹਿੰਦੀ ਹੈ ਕਬੀਰ ਤੂੰ ਤਾਣਾ ਬਾਣਾ ਸਭ ਕੁਛ ਛੱਡ ਬੈਠਾ ਹੈ, ਕੇਵਲ ਤੂੰ ਹਰੀ ਦਾ ਨਾਮ ਹੀ ਆਪਣੇ ਸਰੀਰ ਦੇ ਉੱਤੇ ਲਿਖ ਲਿਆ, ਵੀ ਅੱਠੇ ਪੈਰ ਤੂੰ ਨਾਮ ਦੇ ਨਾਲ ਹੀ ਜੁੜਿਆ ਰਹਿੰਦਾ ਹੈ। ਤੇ ਇਹ ਜਿਹੜੇ ਬੱਚੇ ਨੇ ਇਹ ਕਿਵੇਂ ਜਿੰਦਾ ਰਹਿਣਗੇ ਜੇ ਤੂੰ ਕੰਮ ਹੀ ਨਾ ਕੀਤਾ, ਜੇ ਤੂੰ ਕਮਾਈ ਨਾ ਕੀਤੀ ਤੇ ਬੱਚੇ ਕਿਵੇਂ ਜਿੰਦਾ ਰਹਿਣਗੇ। ਤੇ ਭਗਤ ਕਬੀਰ ਸਾਹਿਬ ਜੀ ਨੇ ਉੱਤਰ ਦਿੱਤਾ, ਕਹਿਣ ਲੱਗੇ ਮਾਤਾ ਜੀ ਵੇਖੋ ਭਗਤ ਰਵਿਦਾਸ ਜੀ ਦਾ ਜਿਹੜਾ ਕੰਮ ਹੈ ਨਾ ਉਹ ਹੱਥਾਂ ਨਾਲ ਕਰਨ ਵਾਲਾ ਹੈ, ਭਗਤ ਨਾਮਦੇਵ ਜੀ ਉਹਨਾਂ ਦਾ ਕੰਮ ਵੀ ਹੱਥਾਂ ਨਾਲ ਕਰਨ ਵਾਲਾ ਹੈ, ਪਰ ਮੇਰਾ ਕੰਮ ਜਿਹੜਾ ਉਹ ਮੂੰਹ ਨਾਲ ਕਰਨ ਵਾਲਾ ਹੈ। ਕਿਉਂਕਿ ਜਦੋਂ ਮੈਂ ਨਲੀ ਦੇ ਵਿੱਚੋਂ ਸਾਹ ਦੇ ਨਾਲ ਧਾਗਾ ਖਿੱਚਦਾ ਹਾਂ ਨਾ, ਉਦੋਂ ਮੈਨੂੰ ਪਿਆਰਾ ਵਿਸਰ ਜਾਂਦਾ ਹੈ। ਜਬ ਲਗ ਤਾਗਾ ਬਾਹੂ ਬੇਹੀ, ਤਬ ਲਗ ਬਿਸਰੈ ਰਾਮ ਸੁਨੇਹੀ। ਜਦੋਂ ਮੈਂ ਨਲੀ ਵਿੱਚੋਂ ਸਾਹ ਦੇ ਨਾਲ ਧਾਗਾ ਖਿੱਚਦਾ ਹਾਂ ਨਾ ਜੀ, ਉਦੋਂ ਮਾਤਾ ਜੀ ਮੈਨੂੰ ਉਹ ਪਰਮੇਸ਼ੁਰ ਵਿਸਰ ਜਾਂਦਾ ਹੈ, ਭੁੱਲ ਜਾਂਦਾ ਹੈ, ਅਤੇ ਉਹਦੇ ਭੁੱਲ ਜਾਣਾ ਮੇਰੀ ਮੌਤ ਹੈ। ਪਰ ਤੁਸੀਂ ਚਿੰਤਾ ਨਾ ਕਰੋ, ਤੁਸੀਂ ਫਿਕਰ ਨਾ ਕਰੋ, ਹਮਰਾ ਇਨਕਾ ਦਾਤਾ ਏਕ ਰਘੁਰਾਹੀ, ਸਾਡਾ ਅਤੇ ਇਹਨਾਂ ਬੱਚਿਆਂ ਦਾ ਦਾਤਾ ਇੱਕ ਪਰਮੇਸ਼ੁਰ ਹੈ, ਉਹ ਸਾਰਿਆਂ ਦੀ ਪਰਵਰਿਸ਼ ਕਰਦਾ ਹੈ, ਸਾਰਿਆਂ ਦੀ ਪਾਲਣਾ ਕਰਦਾ ਹੈ। ਮਾਤਾ ਜੀ ਤੁਸੀਂ ਰੋਇਆ ਨਾ ਕਰੋ, ਤੁਸੀਂ ਚਿੰਤਾ ਨਾ ਕਰਿਆ ਕਰੋ, ਉਸ ਮਾਲਕ 'ਤੇ ਭਰੋਸਾ ਰੱਖੋ। ਸਤਿਗੁਰੂ ਜੀ ਕਹਿੰਦੇ ਨੇ, ਨਾਨਕ ਜਿਤ ਵੇਲਾ ਵਿਸਰੈ ਮੇਰਾ ਸੁਆਮੀ, ਤਿਤ ਵੇਲਾ ਮਰ ਜਾਏ ਜੀਓ ਮੇਰਾ। ਜਿਸ ਵੇਲੇ ਉਹ ਵਾਹਿਗੁਰੂ ਮੇਰਾ ਸੁਆਮੀ ਮੇਰਾ ਮਾਲਕ ਮੈਨੂੰ ਵਿਸਰਦਾ ਹੈ, ਭੁੱਲ ਜਾਂਦਾ ਹੈ, ਉਸ ਵੇਲੇ ਮੇਰਾ ਜੀ ਮੇਰੀ ਜਿੰਦ ਜਿਹੜੀ ਹੈ ਨਾ, ਇਹ ਆਤਮਕ ਮੌਤੇ ਮਰ ਜਾਂਦੀ ਹੈ। ਹਜ਼ੂਰ ਕਹਿੰਦੇ, ਹਰੀ ਪਰਮੇਸ਼ਰ ਦੇ ਦਰਸ਼ਨ ਕਰਨ ਨੂੰ ਹਰ ਕੋਈ ਸਭ ਕੋਈ ਲੋਚਦਾ ਹੈ।
ਜਿਸ ਆਪ ਵਿਖਾਲੇ,
ਪਰ ਉਸ ਮਾਲਕ ਦੇ ਦਰਸ਼ਨ ਉਹਨੂੰ ਹੁੰਦੇ ਨੇ ਜਿਨ੍ਹਾਂ ਦੇ ਉੱਤੇ ਉਹ ਆਪ ਕਿਰਪਾ ਕਰਕੇ, ਜਿਨ੍ਹਾਂ ਨੂੰ ਆਪਣੇ ਦਰਸ਼ਨ ਆਪ ਬਖਸ਼ਿਸ਼ ਕਰਕੇ ਦਿਖਾਲਦਾ ਹੈ ਨਾ, ਉਹਨਾਂ ਨੂੰ ਉਹਦੇ ਦਰਸ਼ਨ ਹੁੰਦੇ ਹਨ।
ਜਿਸਨੂੰ ਨਦਰ ਕਰੇ ਮੇਰਾ ਪਿਆਰਾ,
ਮੇਰਾ ਪਿਆਰਾ ਵਾਹਿਗੁਰੂ ਪਰਮੇਸ਼ਰ ਜਿਨ੍ਹਾਂ ਤੇ ਕਿਰਪਾ ਦ੍ਰਿਸ਼ਟੀ ਕਰਦਾ ਹੈ,
ਹਰ ਹਰ ਸਦਾ ਸੰਭਾਲੇ।
ਉਹ ਸਦੀਵ ਕਾਲ ਦਿਨ ਰਾਤ ਹਰੀ ਵਾਹਿਗੁਰੂ ਪਰਮੇਸ਼ਰ ਨੂੰ ਯਾਦ ਕਰਦੇ ਹਨ।
ਉਹ ਹਰ ਹਰ ਨਾਮ ਸਦਾ ਸਦਾ ਸੰਭਾਲੇ।
ਸੰਗਤ ਜੀ, ਉਹ ਜੀਵ ਹਰੀ ਪਰਮੇਸ਼ਰ ਦੇ ਨਾਮ ਨੂੰ ਸਦੀਵ ਕਾਲ ਸੰਭਾਲਦੇ ਹਨ, ਚੇਤੇ ਕਰਦੇ ਹਨ।
ਸਤਿਗੁਰ ਪੂਰਾ ਮੇਰਾ ਮਿਲਿਆ,
ਜਿਨ੍ਹਾਂ ਨੂੰ ਮੇਰਾ ਪੂਰਾ ਸਤਿਗੁਰੂ ਮਿਲਿਆ ਹੈ, ਜਿਨ੍ਹਾਂ ਨੂੰ ਪੂਰੇ ਸਤਿਗੁਰੂ ਦਾ ਮਿਲਾਪ ਹੋਇਆ ਹੈ।
ਨਾਨਕ ਹਰ ਜਨ ਹਰ ਇੱਕੇ ਹੋਏ,
ਹਜ਼ੂਰ ਕਹਿੰਦੇ ਨੇ ਹਰੀ ਦੇ ਜਨ, ਹਰੀ ਦੇ ਸੇਵਕ ਦਾਸ ਤੇ ਹਰੀ ਇੱਕ ਸਰੂਪ ਹੋ ਗਏ ਹਨ, ਹਰ ਹਰ ਜਨ ਦੁਈ ਏਕ ਹੈ, ਬਿਬ ਵਿਚਾਰ ਕਛ ਨਾਹੇ, ਜਲ ਤੇ ਉਪਜ ਤਰੰਗ ਜਿਉ ਜਲ ਹੀ ਬਿਖੇ ਸਮਾਹੇ। ਸੰਗਤ ਜੀ, ਜਿਵੇਂ ਪਾਣੀ ਤੋਂ ਤਰੰਗਾਂ ਉੱਠਦੀਆਂ ਨੇ, ਲਹਿਰਾਂ ਉੱਠਦੀਆਂ ਨੇ, ਤੇ ਆਖਰ ਉਹ ਤਰੰਗਾਂ ਪਾਣੀ ਦੇ ਨਾਲ ਫਿਰ ਇੱਕ ਮਿਕ ਹੋ ਜਾਂਦੀਆਂ ਨੇ, ਇਸੇ ਤਰ੍ਹਾਂ ਹਰੀ ਦੇ ਦਾਸ ਤੇ ਹਰੀ ਇੱਕ ਰੂਪ ਹੋ ਗਏ। ਕਦੋਂ? ਜਦੋਂ ਹਰੀ ਨੇ ਪ੍ਰੇਮਾ ਭਗਤੀ ਕੀਤੀ, ਵਾਹਿਗੁਰੂ ਦਾ ਸਿਮਰਨ ਭਜਨ ਕੀਤਾ। ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਕਹਿੰਦੇ ਨੇ, ਇਹ ਬਿਦ ਕਰਤ ਤਪੱਸਿਆ ਭਇਓ, ਦੁਆ ਤੇ ਏਕ ਰੂਪ ਹੋਆ ਗਇਓ। ਸਤਿਗੁਰੂ ਜੀ ਕਹਿੰਦੇ ਨੇ, ਅਸੀਂ ਇਸ ਤਰੀਕੇ ਦੇ ਨਾਲ ਭਾਰੀ ਸਿਮਰਨ ਭਜਨ ਤਪੱਸਿਆ ਕੀਤੀ, ਤੇ ਤਪੱਸਿਆ ਸਿਮਰਨ ਭਜਨ ਕਰਦਿਆਂ ਕਰਦਿਆਂ ਅਸੀਂ ਦੋਹਾਂ ਤੋਂ ਇੱਕ ਰੂਪ ਹੋ ਗਏ, ਭਾਵ ਅਸੀਂ ਪਰਮੇਸ਼ਰ ਦੇ ਨਾਲ ਇਉਂ ਮਿਲ ਗਏ ਜਿਵੇਂ ਪਾਣੀ ਪਾਣੀ ਨਾਲ ਮਿਲ ਜਾਂਦਾ ਹੈ। ਤੇ ਸਤਿਗੁਰੂ ਜੀ ਕਹਿੰਦੇ ਨੇ, ਹਰੀ ਦੇ ਜਨ ਹਰੀ ਨਾਲ ਇੱਕੋ ਮਿੱਕੋ ਹੋ ਜਾਂਦੇ ਹਨ, ਭਾਵ ਇੱਕੋ ਸਰੂਪ ਹੋ ਜਾਂਦਾ ਹੈ। ਫਿਰ ਉਹ ਸਿਆਣੇ ਨਹੀਂ ਜਾਂਦੇ ਵੀ ਇਹ ਹਰੀ ਦਾ ਦਾਸ ਕਿਹੜਾ ਹੈ ਤੇ ਹਰੀ ਕਿਹੜਾ ਹੈ, ਇੱਕ ਰੂਪ ਬਣ ਜਾਂਦੇ ਹਨ।
ਹਰ ਜਪ ਹਰ ਸੇਤੀ ਰਲਿਆ,
ਪੁੱਛਿਆ ਮਹਾਰਾਜ ਹਰੀ ਦਾ ਦਾਸ ਹਰੀ ਦੇ ਨਾਲ ਕਿਵੇਂ ਮਿਲਿਆ, ਉਹਦਾ ਰੂਪ ਕਿਵੇਂ ਬਣ ਗਿਆ? ਤੇ ਹਜ਼ੂਰ ਕਹਿੰਦੇ ਨੇ, ਹਰ ਜਪ ਹਰ ਸੇਤੀ ਰਲਿਆ, ਹਰੀ ਨੂੰ ਜਪ ਕੇ ਹਰੀ ਦੇ ਨਾਲ ਹਰੀ ਦਾ ਸੇਵਕ ਹਰੀ ਦਾ ਦਾਸ ਹਰੀ ਨਾਲ ਇੱਕ ਮਿੱਕ ਹੋ ਗਿਆ ਹੈ। ਜਿਵੇਂ ਸੂਰਜ ਦੀਆਂ ਕਿਰਨਾਂ ਸੂਰਜ ਵਿੱਚ ਅਭੇਦ ਹੋ ਜਾਂਦੀਆਂ ਹਨ, ਦੀਵੇ ਦੀ ਲਾਟ ਦੀਵੇ ਨਾਲ ਇੱਕਮਿਕ ਹੋ ਜਾਂਦੀ ਹੈ, ਪਾਣੀ ਦੇ ਵਿੱਚ ਪਾਣੀ ਮਿਲਾ ਦਈਏ ਤੇ ਉਹ ਇੱਕ ਰੂਪ ਬਣ ਜਾਂਦੇ ਨੇ। ਇਵੇਂ ਸਿਮਰਨ ਭਜਨ ਕਰਨ ਵਾਲੇ ਸੰਗਤ ਜੀ ਉਸ ਮਾਲਕ ਦੇ ਨਾਲ ਇੱਕਮਿਕ ਹੋ ਜਾਂਦੇ ਹਨ।
ਢੋਡੀ ਮਹੱਲਾ ਪੰਜਵਾ, ਨੀਕੇ ਗੁਣ ਗਾਓ ਮਿਟ ਹੀ ਰੋਗ।
ਲੜੀਵਾਰ ਕਥਾ ਦੇ ਅੰਦਰ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਰਾਗ ਟੋਡੀ ਵਿੱਚ ਪਾਵਨ ਬਖਸ਼ਿਸ਼ਾਂ ਕਰ ਰਹੇ ਹਨ। ਨੀਕੇ ਗੁਣ ਗਾਓ ਮਿਟ ਹੀ ਰੋਗ, ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਚੰਗੀ ਤਰ੍ਹਾਂ ਉਸ ਵਾਹਿਗੁਰੂ ਦੇ ਗੁਣ ਗਾਇਣ ਕਰ, ਫਿਰ ਕੀ ਹੋਵੇਗਾ। ਸਤਿਗੁਰੂ ਜੀ ਕਹਿੰਦੇ ਨੇ ਇਹ ਤੇਰੇ ਸਰੀਰਕ ਰੋਗ ਵੀ ਮਿਟ ਜਾਣਗੇ, ਅਥਵਾ ਜਿਹੜੇ ਹਉਮੇ ਹੰਕਾਰ ਇਤਿਆਦਿਕ ਰੋਗ ਨੇ ਇਹ ਵੀ ਤੇਰੇ ਸਾਰੇ ਮਿਟ ਜਾਣਗੇ।
ਮੁਖ ਉਜਲ ਮਨ ਨਿਰਮਲ ਹੋਈ ਹੈ,
ਚੰਗੀ ਤਰ੍ਹਾਂ ਗੁਣ ਗਾਇਣ ਕੀਤਿਆ। ਸੰਗਤ ਜੀ ਨੀਕੇ ਗੁਣ ਗਾਓ, ਇਹਦਾ ਅਰਥ ਉਹ ਵੀ ਬਣਦਾ ਵੀ ਚੰਗੇ ਗੁਣ ਗਾਇਣ ਕਰ, ਪਰ ਪਰਮੇਸ਼ਰ ਦੇ ਸਾਰੇ ਹੀ ਗੁਣ ਚੰਗੇ ਹਨ, ਪਰਮੇਸ਼ਰ ਦੇ ਵਿੱਚ ਕੋਈ ਅਵਗਣ ਨਹੀਂ। ਬੰਦਾ ਅਵਗਣਾਂ ਦਾ ਭਰਿਆ ਹੋਇਆ ਹੈ, ਗੁਣ ਅਵਗੁਣ ਸਮਾਨ ਹੈ। ਬੰਦੇ ਦੇ ਵਿੱਚ ਗੁਣ ਵੀ ਹਨ ਤੇ ਅਵਗਣ ਵੀ ਹਨ। ਕਈ ਵਾਰ ਗੁਣ ਬਹੁਤੇ ਹੁੰਦੇ ਨੇ, ਅਵਗਣ ਘੱਟ ਹੁੰਦੇ ਨੇ। ਕਈ ਮੇਰੇ ਵਰਗੇ ਨੇ ਜਿਨ੍ਹਾਂ ਵਿੱਚ ਅਵਗੁਣ ਬਹੁਤੇ ਨੇ ਤੇ ਗੁਣ ਘੱਟ ਨੇ ਸੰਗਤ ਜੀ, ਪਰ ਪਰਮੇਸ਼ਰ ਤਾਂ ਗੁਣਾਂ ਦਾ ਖਜ਼ਾਨਾ ਹੈ, ਉਹਦੇ ਵਿੱਚ ਤਾਂ ਰੰਚਕ ਮਾਤਰ ਵੀ ਕੋਈ ਅਵਗਣ ਨਹੀਂ। ਉਹ ਤੇ ਗੁਣਾ ਸੰਪੰਨ ਹੈ, ਗੁਣਾਂ ਦੇ ਨਾਲ ਭਰਪੂਰ ਹੈ। ਇਸ ਕਰਕੇ ਹਜ਼ੂਰ ਕਹਿੰਦੇ ਚੰਗੀ ਤਰ੍ਹਾਂ ਉਸ ਮਾਲਕ ਦੇ ਗੁਣ ਗਾਇਣ ਕਰ, ਫਿਰ ਤੇਰੇ ਸਾਰੇ ਹੀ ਰੋਗ ਮਿਟ ਜਾਣਗੇ।
ਤੇਰੂ ਰਹਿ ਇਹਾ ਉਹਾ ਲੋਗ।
ਪੁੱਛਿਆ ਬੇਨਤੀ ਕਰਕੇ ਮਹਾਰਾਜ ਗੁਣ ਗਾਇਣ ਕੀਤਿਆਂ ਕੀ ਪ੍ਰਾਪਤ ਹੋਵੇਗਾ, ਤੇ ਹਜ਼ੂਰ ਕਹਿੰਦੇ ਮੁਖ ਊਜਲ ਮਨ ਨਿਰਮਲ ਹੋਈ ਹੈ, ਤੇਰਾ ਮੁਖ ਉਜਲ ਹੋਵੇਗਾ। ਜਿੰਨੀ ਨਾਮ ਤੇ ਆਇਆ ਗੈਮ ਸਕਤ ਕਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਸੰਗਤ ਜੀ ਜਿਨ੍ਹਾਂ ਨੇ ਕਰੜੀ ਸਖਤ ਮਿਹਨਤ ਕੀਤੀ, ਰਾਤ ਦਿਨ ਸਿਮਰਨ ਭਜਨ ਕੀਤਾ, ਗੁਰੂ ਕੀ ਬਾਣੀ ਪੜ੍ਹੀ, ਤੇ ਸੱਚੇ ਪਾਤਸ਼ਾਹ ਜੀ ਕਹਿੰਦੇ ਉਹਨਾਂ ਦੇ ਮੁਖ ਉਜਲੇ ਹਨ, ਉਹਨਾਂ ਦੇ ਨਾਲ ਕਈਆਂ ਦਾ ਛੁਟਕਾਰਾ ਹੋ ਗਿਆ। ਪਰ ਮਿਹਨਤ ਕਰਨੀ ਪੈਂਦੀ ਹੈ, ਅੱਠੇ ਪੈਰ ਸੰਗਤ ਜੀ ਉਹਦੇ ਨਾਮ ਨਾਲ ਜੁੜੇ ਰਹੀਏ। ਹੁਣ ਕਈ ਵਾਰ ਆਪਾਂ ਬਾਣੀ ਪੜ੍ਹਦੇ ਹਾਂ ਤੇ ਮਨ ਅੱਕ ਜਾਂਦਾ ਹੈ, ਜਦੋਂ ਗੁਰਬਾਣੀ ਵੱਲੋਂ ਪੜ੍ਹਦਿਆਂ ਪੜ੍ਹਦਿਆਂ ਮਨ ਅੱਕ ਜਾਵੇ ਨਾ, ਉਦੋਂ ਵਾਹਿਗੁਰੂ ਦੇ ਸਿਮਰਨ ਵਿੱਚ ਜੁੜ ਜਾਣਾ ਚਾਹੀਦਾ। ਜਦੋਂ ਸਿਮਰਨ ਵੱਲੋਂ ਮਨ ਅੱਕੇ ਤੇ ਉਦੋਂ ਗੁਰਬਾਣੀ ਨਾਲ ਜੁੜ ਜਾਵੇ, ਇਹਨੂੰ ਵਿਹਲਾ ਨਾ ਰਹਿਣ ਦੇਵੇ। ਜਿਵੇਂ ਕਿਸੇ ਬੰਦੇ ਨੇ ਭੂਤ ਵਸ ਕੀਤਾ ਸੀ ਨਾ, ਤੇ ਉਸ ਭੂਤ ਨੇ ਕਿਹਾ ਭਈ ਮਿੱਤਰਾ ਗੱਲ ਇਹ ਹੈ, ਹੁਣ ਤੋਂ ਮੈਨੂੰ ਵਸ ਤਾਂ ਕਰ ਲਿਆ ਹੈ ਤੇ ਤੂੰ ਹੁਣ ਮੈਨੂੰ ਕੰਮ ਦੱਸੀ ਜਾਣੇ ਨੇ, ਮੈਂ ਤੇਰੇ ਕੰਮ ਕਰੂੰਗਾ, ਪਰ ਜਦੋਂ ਤੂੰ ਮੈਨੂੰ ਵਿਹਲਾ ਰੱਖਿਆ ਨਾ, ਫਿਰ ਮੈਂ ਤੈਨੂੰ ਖਾ ਜਾਊਂਗਾ। ਉਹ ਚਿੰਤਾਤਰ ਹੋ ਗਿਆ ਵਿਚਾਰਾ ਵੀ ਕੰਮ ਇਹਨੂੰ ਕਿੰਨੇ ਕੁ ਦੱਸੂਗਾ ਮੈਂ, 24 ਘੰਟੇ ਕੰਮ ਕਿੱਥੋਂ ਦੱਸੀ ਜਾਊਂਗਾ, ਇਸ ਕਰ ਆਰਾਮ ਵੀ ਕਰਨਾ ਹੈ ਤੇ ਕੰਮ ਇਹਨੇ ਤਾਂ ਹੁੰਦੇ ਹੀ ਨਹੀਂ ਗੇ ਨਾ। ਉਹ ਚਿੰਤਾਤਰ ਸੀ, ਉਦਾਸ ਸੀ, ਉਹਦੀ ਲੜਕੀ ਨੇ ਵੇਖਿਆ ਤੇ ਉਹਨੇ ਆਖਿਆ ਪਿਤਾ ਜੀ ਤੁਸੀਂ ਉਦਾਸ ਕਿਉਂ ਹੋ, ਤੇ ਆਖਿਆ ਬੇਟੀ ਪੁੱਤਰੀ ਮੈਂ ਨਾ ਇੱਕ ਭੂਤ ਵਸ ਕੀਤਾ ਹੈ ਤੇ ਉਹਨੇ ਇਹ ਮੇਰੇ ਨਾਲ ਵਚਨ ਕੀਤਾ ਵੀ ਜੇ ਮੈਨੂੰ ਕੰਮ ਦੱਸੀ ਜਾਵੇਗਾ ਤੇ ਕੰਮ ਤੇਰੇ ਸਵਾਰੀ ਜਾਵਾਂਗਾ ਜੇ ਮੈਂ ਵਿਹਲਾ ਰਿਹਾ ਤੇ ਤੈਨੂੰ ਖਾ ਜਾਵਾਂਗਾ ਇਹਦੀ ਮੈਨੂੰ ਚਿੰਤਾ ਹੈ। ਉਹ ਕਹਿਣ ਲੱਗੀ ਕੋਈ ਗੱਲ ਨਹੀਂ ਇਹ ਕਿਹੜੀ ਵੱਡੀ ਗੱਲ ਆ ਮੈਂ ਇਹਦਾ ਮਸਲਾ ਹੱਲ ਕਰ ਦਿਆਂਗੀ। ਉਹ ਕਹਿਣ ਲੱਗਾ ਪੁੱਤਰੀ ਤੂੰ ਕਿਵੇਂ ਇਹਦਾ ਮਸਲਾ ਹੱਲ ਕਰ ਦੇਵੇਂਗੀ। ਕਹਿਣ ਲੱਗੀ ਪਿਤਾ ਜੀ ਜਦੋਂ ਤੁਹਾਨੂੰ ਮੈਂ ਕਿਹਾ ਵੀ ਮੈਂ ਮਸਲਾ ਹੱਲ ਕਰ ਦੇਵਾਂਗੀ ਤੁਸੀਂ ਫਿਕਰ ਨਾ ਕਰੋ ਬੇਫਿਕਰ ਹੋ ਜਾਓ। ਤੇ ਉਹ ਲੜਕੀ ਕਹਿਣ ਲੱਗੀ ਪਿਤਾ ਜੀ ਤੁਸੀਂ ਇੱਕ ਵੰਝ ਗੱਡ ਦਿਓ ਵੰਝ ਵਿਹੜੇ ਦੇ ਵਿੱਚ ਤੇ ਵੰਝ ਗੱਡ ਕੇ ਨਾ ਤੇ ਇਸ ਭੂਤ ਨੂੰ ਹੁਕਮ ਦੇ ਦਿਓ ਵੀ ਅਗਲੇ ਹੁਕਮ ਤੀਕਰ ਤੂੰ ਉੱਤਰੀ ਜਾ ਤੇ ਚੜ੍ਹੀ ਜਾ ਉੱਤਰੀ ਜਾ ਤੇ ਚੜ੍ਹੀ ਜਾ ਨਾ ਅਗਲਾ ਹੁਕਮ ਆਵੇ ਤੇ ਨਾ ਉਹਦਾ ਖਹਿੜਾ ਛੁੱਟੇ। ਸੰਗਤ ਜੀ ਬੜੀ ਉਹਨੂੰ ਖੁਸ਼ੀ ਹੋਈ ਠੀਕ ਹੈ ਉਹਨੇ ਵੰਝ ਕੱਢ ਕੇ ਤੇ ਭੂਤ ਨੂੰ ਕਿਹਾ ਭਈ ਮਿੱਤਰਾ ਹੁਣ ਤੂੰ ਇੰਜ ਕੰਮ ਕਰੀ ਵੀ ਇਸ ਵੰਝ ਤੇ ਚੜ੍ਹਨਾ ਤੇ ਉੱਤਰਨਾ ਚੜ੍ਹਨਾ ਤੇ ਉੱਤਰਨਾ ਅਗਲੇ ਹੁਕਮ ਤੀਕਰ ਤੈਨੂੰ ਇਹੀ ਹੁਕਮ ਹੈ। ਸੰਗਤ ਜੀ ਨਾ ਉਹ ਅਗਲਾ ਹੁਕਮ ਮੁੱਕਿਆ ਤੇ ਨਾ ਭੂਤ ਦਾ ਖਹਿੜਾ ਛੁੱਟਿਆ ਵਿਚਾਰੇ ਦਾ। ਇਹ ਸਾਡਾ ਮਨ ਵੀ ਇੱਕ ਭੂਤ ਹੈ ਜੇ ਇਹਨੂੰ ਵਿਹਲਾ ਰੱਖਾਂਗੇ ਤੇ ਇਹ ਸਾਨੂੰ ਖਾਵੇਗਾ ਇਸ ਕਰਕੇ ਇਹਨੂੰ ਵਿਹਲਾ ਨਹੀਂ ਰਹਿਣ ਦੇਣਾ ਚਾਹੀਦਾ। ਜੇ ਵਿਹਲਾ ਰਹੇਗਾ ਨਾ ਇਹ ਵਿਕਾਰਾਂ ਵੱਲੇ ਦੌੜੇਗਾ ਇਸ ਕਰਕੇ ਹਜ਼ੂਰ ਕਹਿੰਦੇ ਇਹਨੂੰ ਬਾਣੀ ਨਾਲ ਜੋੜ ਕੇ ਰੱਖ ਜੇ ਬਾਣੀ ਵੱਲੋਂ ਨਾ ਨੁੱਕਰ ਕਰੇ ਤੇ ਸਿਮਰਨ ਭਜਨ ਵਿੱਚ ਜੁੜ ਜਾ ਅੱਟੇ ਪੈਰ ਇਹਨੂੰ ਵਿਹਲਾ ਨਾ ਰਹਿਣ ਦੇ ਨੂੰ ਕਹੋ ਵੀ ਤੂੰ ਇਹ ਕੰਮ ਕਰੀ ਜਾਣਾ ਬਾਣੀ ਪੜ੍ਹੀ ਚੱਲ ਬਾਣੀ ਪੜ੍ਹੀ ਚੱਲ ਸਿਮਰਨ ਭਜਨ ਕਰੀ ਚੱਲ। ਇਹ ਤਾਂ ਕੰਮ ਨਹੀਂ ਮੁੱਕ ਸਕਦਾ ਜੀ ਬਾਣੀ ਪੜ੍ਹਨ ਵਾਲਾ ਸਿਮਰਨ ਭਜਨ ਦਾ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਮਨ ਊਜਲ ਮੁੱਖ ਊਜਲ ਮਨ ਨਿਰਮਲ ਹੋਈ ਹੈ ਤੇਰਾ ਮੁੱਖ ਉਜਲਾ ਹੋਵੇਗਾ। ਇਹ ਸਖਤ ਮਿਹਨਤ ਹੈ ਸੰਗਤ ਜੀ ਜਿਹੜੇ ਗੁਰਮੁਖ ਪਿਆਰੇ ਕਰਦੇ ਨੇ। ਹਾਂ ਆਖਣ ਔਕਾ ਸਾਚਾ ਨਾਓ ਸੱਚੇ ਨਾਮ ਦਾ ਆਖਣਾ ਸੱਚੀ ਬਾਣੀ ਦਾ ਪੜ੍ਹਨਾ ਹੈ ਤਾਂ ਔਖਾ ਹੈ ਕੰਮ ਕਠਿਨ ਹੈ ਨਾ। ਕਈ ਵਾਰ ਬਾਸੀਆਂ ਆਉਣ ਲੱਗ ਪੈਂਦੀਆਂ ਨੀਂਦ ਆਉਣ ਲੱਗ ਪੈਂਦੀ ਹੈ ਬੰਦੇ ਦਾ ਚਿੱਤ ਨਹੀਂ ਕਰਦਾ ਪਰ ਜਿਨ੍ਹਾਂ ਨੇ ਮਨ ਮਾਰ ਕੇ ਬਾਣੀ ਪੜ੍ਹੀ ਸਿਮਰਨ ਭਜਨ ਕੀਤਾ ਹਜ਼ੂਰ ਕਹਿੰਦੇ ਉਹਨਾਂ ਦਾ ਮੁੱਖ ਉਜਲਾ ਹੋਇਆ ਹੈ ਲੋਕ ਪਰਲੋਕ ਦੇ ਅੰਦਰ ਮਨ ਨਿਰਮਲ ਹੋਈ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਵਾਹਿਗੁਰੂ ਦੇ ਗੁਣ ਗਾਇਨ ਕਰਨ ਦੇ ਨਾਲ ਮਨ ਦੀ ਸ਼ੁੱਧਤਾ ਹੋਵੇਗੀ ਮਨ ਪਵਿੱਤਰ ਹੋ ਜਾਵੇਗਾ ਮਨ ਪਿਓਰ ਹੋ ਜਾਵੇਗਾ ਮਨ ਖਾਲਸ ਹੋ ਜਾਵੇਗਾ।
ਨੀਰੂ ਰਹੇ ਇਹਾ ਉਹਾ ਲੋਕ
ਸੱਚੇ ਪਾਤਸ਼ਾਹ ਜੀ ਕਹਿੰਦੇ ਹੈ ਭਾਈ ਤੇਰਾ ਇਹ ਲੋਕ ਵੀ ਤੇ ਪਰਲੋਕ ਵੀ ਕਾਇਮ ਰਹੇਗਾ। ਵਿਸਰਾਮ ਦੇ ਕੇ ਹਜ਼ੂਰ ਫਰਮਾਉਂਦੇ ਹਨ
ਚਰਨ ਪਖਾਰ ਕਰੋ ਗੁਰ ਸੇਵਾ।
ਸੱਚੇ ਪਾਤਸ਼ਾਹ ਜੀ ਕਹਿੰਦੇ ਗੁਰੂ ਸਾਹਿਬ ਜੀ ਦੇ ਮੁਬਾਰਕ ਚਰਨ ਧੋ ਕੇ ਤੇ ਮੈਂ ਗੁਰੂ ਦੀ ਸੇਵਾ ਕਰਦਾ
ਭੋਗ
ਅਤੇ ਆਪਣੇ ਮਨ ਨੂੰ ਸ਼ੁੱਧ ਕਰਕੇ ਇਸ ਮਨ ਦਾ ਹੀ ਉਸ ਮਾਲਕ ਨੂੰ ਭੋਗ ਚੜਾਉਂਦਾ ਹਾਂ ਭਾਵ ਆਪਣਾ ਮਨ ਅਰਪਣ ਕਰਦਾ ਹਾਂ ਜਿਵੇਂ ਕੋਈ ਕੜਾਹ ਪ੍ਰਸ਼ਾਦ ਅਰਪਣ ਕਰਦਾ ਹੈ ਸੰਗਤ ਜੀ ਕੋਈ ਪਟਾਵਾਂ ਅਰਪਣ ਕਰਦਾ ਹੈ। ਬਾਬਾ ਦੀਪ ਸਿੰਘ ਸਾਹਿਬ ਜੀ ਨੇ ਆਪਣਾ ਸੀਸ ਅਰਪਣ ਕੀਤਾ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਆ ਕੇ ਆਖਿਆ ਸੱਚੇ ਪਾਤਸ਼ਾਹ ਕੋਈ ਕੜਾਹ ਪ੍ਰਸ਼ਾਦ ਦੀ ਦੇਗ ਲੈ ਕੇ ਆਉਂਦਾ ਕੋਈ ਪਤਾਸੇ ਲੈ ਕੇ ਆਉਂਦਾ ਸੱਚੇ ਪਾਤਸ਼ਾਹ ਮੈਂ ਆਪਣਾ ਸੀਸ ਲੈ ਕੇ ਹਾਜ਼ਰ ਹੋਇਆ ਹਾਂ ਪ੍ਰਵਾਨ ਕਰ ਲਿਓ। ਸਤਿਗੁਰੂ ਜੀ ਕਹਿੰਦੇ ਭਾਈ ਆਪਣਾ ਮਨ ਜਿਹੜਾ ਨਾ ਇਹ ਉਸ ਮਾਲਕ ਨੂੰ ਅਰਪਣ ਕਰ ਇਹੀ ਭੋਗ ਹੈ।
ਆਪਤ ਬਾਦ ਅਹੰਕਾਰਾ
ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਆਪਣਾ ਆਪ ਛੱਡਣਾ ਕਰ ਇਸੇ ਤਰ੍ਹਾਂ ਝਗੜਾ ਹੰਕਾਰ ਆਦਿਕ ਨੂੰ ਤਿਆਗ।
ਮਾਨ ਸੋਈ ਜੋ ਹੋਗ
ਜੋ ਕੁਛ ਹੋ ਰਿਹਾ ਹੈ ਨਾ ਉਹ ਮਾਲਕ ਵੱਲੋਂ ਹੋ ਰਿਹਾ ਇਉਂ ਜਾਣ ਕੇ ਮਨ
ਸੰਤ ਟਹਿਲ ਸੋਈ ਹੈ ਲਾਗਾ
ਸੰਤਾਂ ਦੀ ਸੇਵਾ ਵਿੱਚ ਉਹੀ ਲੱਗਾ ਹੈ
ਇਸ ਮਸਤਕ ਲਿਖਿਆ ਲਿਖੋਗ
ਜਿਹਦੇ ਮਸਤਕ ਤੇ ਧੁਰੋਂ ਹੀ ਪਰਮਾਤਮਾ ਨੇ ਲੇਖ ਲਿਖਿਆ ਸੰਗਤ ਜੀ ਉਹ ਗੁਰੂ ਸਾਹਿਬ ਜੀ ਦੀ ਅਥਵਾ ਪਰਮੇਸ਼ਰ ਦੇ ਪਿਆਰਿਆਂ ਦੀ ਸੇਵਾ ਵਿੱਚ ਲੱਗਾ ਹੈ
ਨਾਨਕ ਏਕ ਬਿਨ ਦੂਜਾ
ਹਜ਼ੂਰ ਕਹਿੰਦੇ ਇੱਕ ਪਰਮਾਤਮਾ ਤੋਂ ਬਗੈਰ ਹੋਰ ਕੋਈ ਦੂਸਰਾ
ਹੋਰ ਨਾ ਕਰਨ ਜੋਗ
ਹੋਰ ਕੋਈ ਕੁਛ ਵੀ ਕਰਨ ਦੇ ਸਮਰੱਥ ਨਹੀਂ ਸੰਗਤ ਜੀ ਪਰਮੇਸ਼ਰ ਸਰਬ ਕਲਾ ਸਮਰੱਥ ਹੈ ਪਰਮੇਸ਼ਰ ਦਾ ਸਰਗੁਣ ਸਰੂਪ ਗੁਰੂ ਸਾਹਿਬ ਜੀ ਸਰਬ ਕਲਾ ਸਮਰੱਥ ਹਨ ਪਰ ਸੱਚੇ ਪਾਤਸ਼ਾਹ ਜੀ ਕਹਿੰਦੇ ਹੋਰ ਤਾਂ ਕੋਈ ਵੀ ਕਰਨ ਦੇ ਕੁਛ ਯੋਗ ਨਹੀਂ ਜੋ ਕੁਛ ਕਰਨ ਵਾਲਾ ਉਹ ਪਰਮੇਸ਼ਰ ਹੈ ਸ੍ਰਿਸ਼ਟੀ ਦੀ ਬਣਤਰ ਬਣਾਉਂਦਾ ਹੈ ਫਿਰ ਇਹਦੀ ਸਾਰਿਆਂ ਦੀ ਪਰਵਰਿਸ਼ ਕਰਦਾ ਹੈ ਸਾਰਿਆਂ ਦੀ ਸੰਭਾਲ ਕਰਦਾ ਹੈ ਤੇ ਜਦੋਂ ਉਹਦਾ ਚਿੱਤ ਕਰੇ ਉਦੋਂ ਲੈਤਾ ਵੀ ਕਰ ਦਿੰਦਾ ਹੈ ਇਹ ਸਭ ਕੁਛ ਕਰਨ ਦੇ ਉਹ ਪਰਮੇਸ਼ਰ ਹੀ ਸੰਗਤ ਜੀ ਯੋਗ ਹੈ ਤੇ ਯੋਗ ਪਰਮਾਤਮਾ ਦੇ ਨਾਲ ਸਾਨੂੰ ਜੁੜਨਾ ਚਾਹੀਦਾ ਹੈ ਜੋ ਪੂਰਾ ਹੈ ਯੋਗ ਹੈ ਅਧੂਰਿਆਂ ਦੇ ਨਾਲ ਜੁੜ ਕੇ ਅਯੋਗਾਂ ਦੇ ਨਾਲ ਜੁੜ ਕਰਕੇ ਕੁਛ ਵੀ ਪ੍ਰਾਪਤ ਨਹੀਂ ਹੋਵੇਗਾ ਇਹ ਸਤਿਗੁਰਾਂ ਨੇ ਪਾਵਨ ਸ੍ਰੀ ਮੁੱਖ ਵਾਕ ਅਤੇ ਲੜੀਵਾਰ ਕਥਾ ਰਾਹੀਂ ਆਪਾਂ ਨੂੰ ਪਾਵਨ ਉਪਦੇਸ਼ ਬਖਸ਼ਿਸ਼ ਕੀਤੇ ਹਨ ਸਤਿਗੁਰੂ ਜੀ ਦਾ ਆਪ ਸਮੂਹ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ
ਸੰਤ ਟਹਿਲ ਸੋਈ ਹੈ ਲਾਗਾ
ਜਿਸ ਮਸਤਕ ਲਿਖਿਆ ਲੇਖੋਗ ਕਉ ਨਾਨਕ ਏਕ ਬਿਨ ਦੂਜਾ ਅਵਰ ਨਾ ਕਰਨ ਜੋਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ